गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की एक अमोलक रचना है, जिस दा सिरलेख है उच्चे खंडां दे कौतक। आओ उसका अगला हिस्सा सरवण करन दी कोशिश करिए जी। चौथा है जगत उत्पत्ति। हुण की देखदे हाँ कि धुंदूकार शकल वटाउंदा वटाउंदा अत गर्म प्रकाशित रूप विच परत गया। इस दी अस्थूलता वायु समान हो गई, गर्म अरलाल जी वायु सूरज दियां किरणां नाल प्रकाशित कुहीण वांग सारे दिसण लगी। सहजे सहजे गर्मी घटन लगी और पंगरे होए सोने वांग विच विच पिंडाकार दिसण लगे। इन्हां विच सौ जां इस तों वधीक तरह के अड अड रंग पासण लगे। कोई तां इकले निगर हो गए, कोई रल मिल के निगर हो गए, कोई वायु रूप ही रह गए, कोई द्रव्य रूप रह गए। गल की अचरज प्रकार दी हिचल पिचल हो गई। कुछ चिर मगरों अस्थूलता होर वधी और कई निगर पर अत गर्म पिंड बड़े बड़े विस्थार वाले बन गए। इस वेले तीन तरह के पदार्थ दिसदे सन, निगर, द्रव्य और वायु रूप। पर गर्मी अत तीखण सी। हुण पैरों पैर ठंड वधण लगी। बहुत सारे पिंडाकार गोले तां ठंडे हो गए, कई टुट के दो दो होके ठर गए। किसे ठरे होए उत्ते पानी रूप धार के भर गया ते वायु हवा बन के दुआले लिपट गई। अनेकां अनेक पिंडाकार लोक बन गए। जिस प्रकार दी साड़ी धरती है, जो ग्रह करके सदींदे हन, एओ जे ग्रहां दे दुआले छोटे छोटे होर गोले बने। जिकुर दा साड़ा चंद है, जिन्हां नू उपग्रह सद्दे हन। गल ए सी के पंजां पंजां दसां दसां या वध घट ग्रहां दे विचकार एक एक प्रकाशमई पिंडाकार गोला उन्हां दे रूप नालों कई लख गुणा वड्डा अपने अग्नि रूप विच ही पिया दिसे। मानो इस तों ही टुट के ओ ठंडे गोले बने सन। इस दी रचना भावें धुंदूकार तो होई सी, पर कुछ ऐसे खेल विच खिडाया गया कि इन्हां दी गर्मी और तेज बहुत वड्डा कीता गया, जिन्हां नूं हुण सूरज कहिंदे हन। इन्हां नूं केंद्र दी थां रख के ग्रहां नूं अड्डो अड विथां पुर करके इन्हां दे उदाले पौण दी शक्ति मिली। सूरज बहुत वड्डे होण करके बड़ी भारी आकर्षण शक्ति वाले होण ते ग्रहां नूं अपनी वल खिंचण लगे और ग्रह भारे होने ते डिगण नूं पैण लगे। इस खिचम खिची विच ग्रह अपने उदाले भी और सूरजां दे उदाले भी पौण लगे। इसे तरह ग्रह उपग्रहां नूं खिचण लगे और इसे तरह दी खिचम खिची विच उपग्रह ग्रहां दी परिक्रमा करन लगे। इस वेले वड्डे तमाशे दी गल ए होई कि अनगिणत सूरजां दे विचकार बड़े बड़े समझ तों परे आकार दे सूरज कहो जां कुछ होर नाव तरो, जिन्हां दी खिच दे मारे उन्हां दे दुआले दे सूरज ग्रहां ते उपग्रहां समेत परदक्षणा लैण लगे। इन्हां तों बाज कई पिंड गर्म वायु रूप विच ही रहे और उन्हां दी चाल ग्रहां उपग्रहां नालों विलक्षण बनी। वह बहुत लंबी आंडे वांगू गोलाई दर्शक चाल विच पै के सूरजां दे उदाले उन्हां नूं इक केंद्र ते नहीं सगो दुकन केंद्र पर छड़ के पाउण लगे। इन्हां विचों कई कई तां अपने दुकन केंद्र तों एडी दूर निकल जाण के होर सूरज दी खिच विच आ जाण ते उस दे दुआले हो तुरन और पहले नूं छड़ जाण। इस प्रकार कई तरह के निक्के तो निक्के गोलाकार पिंडां तो लै के लख करोड़ मीलां दे ब्रित वाले गोलाकार सैकड़े हजारां लखां करोड़ां और गिणती तो रहत विथां पुर होके हुक्म दे बद्दे गेड़े मार के सिरजणहार दे सदा आनंद रहण वाले स्वरूप विचों आनंद प्राप्त कर करके आनंद ते तमाशे करन लगे और करतार दे हुक्म नाल आकाश पुलाड़ रूप विच होके इस तमाशे लई तमाशा कर बने। इस सारी रचना दे विचकार रचनहार आप बैठ के अपनी सता नाल सारे रचे हुए नूं मानो तोड़दा जापे, जिवें महल बना के विच मालक बन के विराजमान गया है। कोई ए ना समझे कि आप भी कोई सूरज बन के नाम रूप वाला है ते विच आ बैठा है। नहीं, ਉਸਦੀ ਕਲਾ ਉਸਦੀ ਸੱਤਾ ਦਾ ਸਾਰੀ ਸ੍ਰਿਸ਼ਟੀ ਦੇ ਸਿਰ 'ਤੇ ਕੁੰਡਾ ਵੱਤ ਰੱਖਿਆ ਗਿਆ ਅਤੇ ਆਪ ਵਿੱਚ ਵਿਆਪਕ ਰੂਪ ਵਿੱਚ ਵਿਦਮਾਨ ਅਤੇ ਦੇਖਣ ਹਾਰ ਹੈ। ਆਪ ਨਿਰਵਿਕਾਰ ਵੱਖਰਾ ਜਿਹਾ ਰਚਣ ਤੋਂ ਪਹਿਲੇ ਸੀ ਤਿਹਾ ਰਚਣ ਵੇਲੇ ਅਤੇ ਤਿਹਾ ਹੀ ਰਚ ਕੇ ਸੰਭਾਲਣ ਵੇਲੇ ਸਤ ਚਿੱਤ ਆਨੰਦ ਘੱਟ ਘੱਟ ਦਾ ਪ੍ਰਕਾਸ਼ੀ ਅਕਾਲ ਪੁਰਖ ਪਿਆ ਲਿਸ਼ਕਾ ਮਾਰੇ। ਜਿਨ ਉਪਾਈ ਰੰਗ ਰਵਾਈ ਬੈਠਾ ਵੇਖੇ ਵੱਖ ਇਕੇਲਾ। ਹੁਣ ਪੌਣ ਪਾਣੀ ਅਗਨੀ ਪ੍ਰਿਥਵੀ ਆਦਿ ਦੇ ਕੌਤਕਾਂ ਨਾਲ ਨਾਨਾ ਪ੍ਰਕਾਰ ਦੀ ਸ੍ਰਿਸ਼ਟੀ ਬਣਨ ਲੱਗੀ। ਹੋਰਨਾਂ ਧਰਤੀਆਂ ਅਤੇ ਗ੍ਰਹਿਆਂ ਨਾਲੋਂ ਕੁਛ ਆਪਣੀ ਧਰਤੀ ਦਾ ਹਾਲ ਐਂ ਦਾ ਦਿਸਿਆ। ਪਹਿਲੇ ਜਦ ਧਰਤੀ ਅਜਿਹੀ ਚੰਗੀ ਠਰੀ ਨਹੀਂ ਸੀ, ਗਰਮ ਚਿੱਕੜ ਅਰ ਤਪਤ ਵਾਯੂ ਚੱਲਦੀ ਸੀ, ਤਦ ਅਸਚਰਜ ਪ੍ਰਕਾਰ ਦੀ ਸ੍ਰਿਸ਼ਟੀ ਦਿਸੀ ਅਰ ਅਦਭੁਤ ਤਰ੍ਹਾਂ ਦੀ ਬਨਸਪਤੀ ਦਿਸੀ, ਜਿਸ ਦਾ ਹੁਣ ਕਿਤੇ ਪਤਾ ਨਹੀਂ ਲੱਗਦਾ। ਜੀਵ ਸ੍ਰਿਸ਼ਟੀ ਵੀ ਬੜੀ ਅਨੋਖੀ, ਬੜੀ ਬੜੀ ਡੀਲ ਦੀ ਅਤੇ ਬੜੇ ਬੜੇ ਡਰਾਉਣੇ ਕੱਦਾਂ ਦੇ ਜਾਨਵਰ ਦਿਸੇ। ਜਾਂ ਸਰਦੀ ਵਧੀ ਤਾਂ ਇਹ ਸਭ ਸ੍ਰਿਸ਼ਟੀ ਲੋਪ ਹੋ ਗਈ। ਧਰਤੀ ਦਾ ਰੂਪ ਪਹਾੜਾਂ ਮੈਦਾਨਾਂ ਅਤੇ ਟੋਇਆਂ ਵਾਲਾ ਜਿਹਾ ਕਿ ਅੱਜ ਕੱਲ੍ਹ ਹੈ ਨਿਕਲ ਆਇਆ। ਟੋਏ ਜਲ ਨਾਲ ਭਰ ਕੇ ਸਮੁੰਦਰ ਬਣ ਗਏ ਔਰ ਸੁਹਾਵਣੀ ਪੌਣ ਵਗਣ ਲੱਗੀ। ਸਾਰੇ ਪੱਥਰ ਸੈਲ ਆਦਿ ਰੂਪ ਵਿੱਚ ਖਾਣੀ ਸ੍ਰਿਸ਼ਟੀ ਦਿਸਣ ਲੱਗੀ। ਫਿਰ ਇਸ ਵਿੱਚ ਅਸਚਰਜ ਕੌਤਕ ਹੋਏ। ਸੂਰਜ ਦੀਆਂ ਕਿਰਨਾਂ ਔਰ ਜਲ ਪਾਉਣ ਦੇ ਅਸਰਾਂ ਨਾਲ ਪ੍ਰਕਿਰਤੀ ਵਿੱਚ ਕਿਤੇ ਕਿਤੇ ਐਸੀ ਲਟਕ ਆਈ ਮਾਨੋ ਉਸ ਵਿੱਚ ਜੀਵਨ ਕਣੀ ਆ ਢੱਠੀ ਹੈ। ਹਾਂ, ਉਸ ਵਿੱਚ ਅਗਮੋ ਜਾਨ ਪੈ ਗਈ ਹੈ। ਇੱਕ ਨਵੀਂ ਸ੍ਰਿਸ਼ਟੀ ਉਪਜੀ। ਉਹ ਬਨਸਪਤੀ ਸੀ। ਕਈ ਪ੍ਰਕਾਰ ਦੀਆਂ ਉੱਲੀਆਂ ਅਤੇ ਨਿਊਨ ਭਾਂਤ ਦੇ ਪੌਦੇ ਬਣੇ, ਬੂਟੇ ਪੌਦੇ ਬ੍ਰਿਛ ਆਦਿ ਬਣੇ ਅਤੇ ਇੱਕ ਦੂਜੀ ਭਾਂਤ ਨਾਲੋਂ ਕੋਈ ਨਾ ਕੋਈ ਵਿਸ਼ੇਸ਼ਤਾ ਲੈ ਕੇ ਧਰਤੀ ਨੂੰ ਸੋਹਣਿਆ ਕਰਨ ਲੱਗੇ। ਹਰ ਬਨਸਪਤੀ ਵਿੱਚ ਖਾਸ ਗੁਣ ਹੋਏ। ਉੱਲੀ ਆਦਿ ਤੋਂ ਲੈ ਕੇ ਇੱਥੋਂ ਤੀਕ ਦੇ ਬੂਟੇ ਹੋਏ ਕਿ ਜੋ ਪ੍ਰਕਾਸ਼ ਦਾ ਅਸਰ ਮਲੂਮ ਕਰਨ ਤੋਂ ਛੁੱਟ ਤਵਚਾ ਗਿਆਨ ਵਾਲੇ ਵੀ ਹੋਏ ਔਰ ਕਈ ਕੁਝ ਜੀਵਾਂ ਦੀ ਡੋਲ ਪਰ ਔਰ ਬਨਸਪਤੀ ਤੋਂ ਨਿਰਾਲੇ ਢੰਗ ਪੁਰ ਮਾਨੋ ਖਾਣਾ ਖਾਣ ਲੱਗੇ। ਫਿਰ ਦੇਖੋ, ਇੱਕ ਹੋਰ ਅਚਰਜ ਜੀਵ ਸ੍ਰਿਸ਼ਟੀ ਤੁਰੀ ਔਰ ਗੰਡੋਏ ਕੀੜੇ ਪਤੰਗੇ ਆਦਿ ਬਣੇ। ਫਿਰ ਸਰਪ ਅਤੇ ਪੰਛੀ ਆਦਿ ਬਣ ਗਏ। ਫਿਰ ਮੱਖੀਆਂ, ਫਿਰ ਕਈ ਪ੍ਰਕਾਰ ਦੇ ਵੱਡੇ ਵੱਡੇ ਚੁਪਾਏ ਆਦਿ ਜਨੌਰਾਂ ਦੀਆਂ ਦੇਹਾਂ ਦਿਸਣ ਲੱਗ ਪਈਆਂ। ਤਰ੍ਹਾਂ ਤਰ੍ਹਾਂ ਦੇ ਬੰਦਰ ਅਤੇ ਬਨਮਾਣਸ ਹੋ ਪਏ। ਹੁਣ ਜੀਵਨ ਦਾ ਕਿਣਕਾ ਸ੍ਰਿਸ਼ਟੀ ਵਿੱਚ ਰਹਿ ਕੇ ਔਰ ਲੱਖਾਂ ਤਰ੍ਹਾਂ ਦੀਆਂ ਜੂਨਾਂ ਵਿੱਚ ਫਿਰ ਫਿਰ ਕੇ ਪਰਮਾਤਮਾ ਦੀ ਪਰਮ ਕਿਰਪਾਲਤਾ ਕਰਕੇ ਪ੍ਰਕਿਰਤੀ ਦੇ ਸਾਰੇ ਘਰਾਂ ਵਿੱਚ ਸਫ਼ਰ ਕਰ ਕਰਕੇ ਸਾਰੇ ਗੁਣਾਂ ਦੇ ਪੁੰਜ ਬਣ ਗਿਆ। ਮਾਨੋ ਜੋ ਜੋ ਗੁਣ ਜੀਵ ਸ੍ਰਿਸ਼ਟੀ ਵਿੱਚ ਹਨ ਸਾਰੇ ਸਵੱਛ ਵਿਵਸਥਾ ਵਿੱਚ ਇਕੱਠੇ ਹੁੰਦੇ ਹੁੰਦੇ ਔਰ ਅਕਾਲ ਪੁਰਖ ਦੀ ਪ੍ਰੇਰਨਾ ਨਾਲ ਮਿਲ ਮਿਲ ਕੇ ਅਕਾਲ ਨਾਲ ਗੁਣੀਜ ਕੇ ਮਨੁੱਖ ਦਾ ਪੁਤਲਾ ਸਿਰੇ ਚੜ੍ਹੇ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇੱਥੇ ਇੱਕ ਗੱਲ ਆਪ ਜੀ ਨੂੰ ਦੱਸਣੀ ਜ਼ਰੂਰੀ ਹੈ ਕਿ ਇਹ ਜੋ ਵੀ ਵਰਣਨ ਭਾਈ ਸਾਹਿਬ ਜੀ ਨੇ ਕੀਤਾ ਇਹਨਾਂ ਨੂੰ ਗੁਰਬਾਣੀ ਵਿੱਚ ਵੀ ਦਰਸਾਇਆ ਗਿਆ ਹੈ। ਆਪ ਜੀ ਨੇ ਫੁੱਟ ਨੋਟ ਵਿੱਚ ਲਿਖੀਆਂ ਹਨ ਹਰ ਇੱਕ ਪੰਕਤੀਆਂ, ਜਿਵੇਂ ਕਿ ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਸਾਹ ਕਰੋ ਪਾਇਆ, ਕਈ ਜਨਮ ਹੈਵਰ ਬ੍ਰਿਖ ਜੋਇਓ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਗਜਮੀਨ ਕੁਰੰਗਾ। ਫਿਰ ਇਸ ਤੋਂ ਬਾਅਦ ਜੋ ਹੁਣ ਆਪ ਜੀ ਨੇ ਲਿਖਿਆ ਕਿ ਕਿੰਨੇ ਜਨਮਾਂ ਤੋਂ ਬਾਅਦ ਮਨੁੱਖ ਦਾ ਪੁਤਲਾ ਸਿਰੇ ਚੜਿਆ, ਉਸ ਬਾਰੇ ਗੁਰਬਾਣੀ ਵਿੱਚ ਲਿਖਿਆ ਹੈ, ਚਿਰੰਕਾਲ ਇਹ ਦੇਹ ਸੰਜਰੀਆ। ਸੋ ਅਸੀਂ ਫੁੱਟ ਨੋਟ ਨਹੀਂ ਪੜ੍ਹੇ ਤਾਂ ਕਿ ਉਹ ਲਿਖਤ ਦੀ ਲੈਅ ਬਣੀ ਰਹੇ। ਸੋ ਆਪ ਜੀ ਆਪ ਹੀ ਇਹ ਲਿਖਤ ਪੜ੍ਹ ਕੇ ਜਿਨ੍ਹਾਂ ਨੇ ਗੁਰਬਾਣੀ ਦੀਆਂ ਪੰਕਤੀਆਂ ਵਾਚਣੀਆਂ ਹੋਣ ਉਹ ਫੁੱਟ ਨੋਟਾਂ ਵਿੱਚ ਆਪ ਦੇਖ ਲੈਣ ਜੀ। ਫਿਰ ਦੁਹਰਾ ਦੇਈਏ, ਹੁਣ ਜੀਵਨ ਦਾ ਕਿਣਕਾ ਸ੍ਰਿਸ਼ਟੀ ਵਿੱਚ ਰਹਿ ਕੇ ਔਰ ਲੱਖਾਂ ਤਰ੍ਹਾਂ ਦੀਆਂ ਜੂਨਾਂ ਵਿੱਚ ਫਿਰ ਫਿਰ ਕੇ ਪਰਮਾਤਮਾ ਦੀ ਪਰਮ ਕਿਰਪਾਲਤਾ ਕਰਕੇ ਪ੍ਰਕਿਰਤੀ ਦੇ ਸਾਰੇ ਘਰਾਂ ਵਿੱਚ ਸਫ਼ਰ ਕਰ ਕਰਕੇ ਸਾਰੇ ਗੁਣਾਂ ਦੇ ਪੁੰਜ ਬਣ ਗਿਆ। ਮਾਨੋ ਜੋ ਜੋ ਗੁਣ ਜੀਵ ਸ੍ਰਿਸ਼ਟੀ ਵਿੱਚ ਹਨ ਸਾਰੇ ਸਵੱਛ ਵਿਵਸਥਾ ਵਿੱਚ ਇਕੱਠੇ ਹੁੰਦੇ ਹੁੰਦੇ ਔਰ ਅਕਾਲ ਪੁਰਖ ਦੀ ਪ੍ਰੇਰਨਾ ਨਾਲ ਮਿਲ ਮਿਲ ਕੇ ਅਕਲ ਨਾਲ ਗੁਣੀਜ ਕੇ ਮਨੁੱਖ ਦਾ ਪੁਤਲਾ ਸਿਰੇ ਚੜ੍ਹੇ। ਜੋ ਸਮਿਆਂ ਵਿੱਚ ਅਕਲੀਆ ਅਤੇ ਚਾਤਰ ਹੋ ਗਿਆ, ਇਸ ਮਨੁੱਖ ਸ੍ਰਿਸ਼ਟੀ ਦੀ ਫਿਰ ਉਹ ਦਸ਼ਾ ਹੋਈ ਜੋ ਪੁੱਠੇ ਚੱਕਰ ਚੱਲਦੇ ਵੇਲੇ ਪਹਿਲੇ ਵੇਖੀ ਸੀ, ਜਿਹੜਾ ਸੀ ਪਿੱਛੇ ਉੱਚੀ ਉਡਾਰੀ ਵਿੱਚ ਪੜ੍ਹ ਆਇਆ ਹਾਂ। ਸੋ ਜਿਸ ਨੂੰ ਉਹ ਚੱਕਰ ਵਿਸਰ ਗਿਆ ਹੋਵੇ ਤਾਂ ਦੁਬਾਰਾ ਅਸੀਂ ਉਸਨੂੰ ਸੁਣ ਸਕਦੇ ਹਾਂ। ਇਉਂ ਜਾਪੇ ਜਿਵੇਂ ਉਹਨਾਂ ਸਮਾਂ ਫਿਰ ਬਤੀਤ ਹੋਇਆ ਹੈ। ਇਸ ਵੇਲੇ ਇੱਕ ਸੁੰਦਰ ਇਸਤਰੀ ਨੇ ਜੋ ਪੌਣ ਵਿੱਚ ਉੜਦੀ ਸੀ ਸਿਰ ਫੜ ਕੇ ਜ਼ੋਰ ਨਾਲ ਫੇਰਿਆ ਔਰ ਚੱਕਰ ਦੇ ਕੇ ਇੱਕ ਐਸੀ ਥਾਂ 'ਤੇ ਸਿੱਟਿਆ ਕਿ ਜਿੱਥੇ ਇੱਕ ਬੜਾ ਰਮਣੀਕ ਬਣ ਸੀ। ਕਰੜੇ ਰੋੜਾਂ 'ਤੇ ਕੰਕਰਾਂ ਦਾ ਇੱਕ ਥੜਾ ਜਿਹਾ ਬਣਿਆ ਹੋਇਆ ਸੀ। ਉੱਥੇ ਇੱਕ ਅਤ ਸੁੰਦਰ ਪੁਰਖ ਜਿਸ ਜੈਸਾ ਸੋਹਣਾ ਔਰ ਪ੍ਰਕਾਸ਼ ਵਾਲਾ ਨਾ ਕਦੇ ਡਿੱਠਾ ਨਾ ਸੁਣਿਆ ਹੋਵੇ ਸਮਾਧ ਲਾਈ ਉੱਤੇ ਬੈਠਾ ਸੀ। ਇਹਨਾਂ ਦਾ ਰੂਪ ਦੇਖ ਕੇ ਮਨ ਅਤ ਆਨੰਦ ਹੋਇਆ ਔਰ ਨੈਣ ਦਰਸ਼ਨਾਂ ਵਿੱਚ ਜੁੜ ਗਏ। ਇਹਨੇ ਚਿਰ ਨੂੰ ਇੱਕ ਹੋਰ ਪਤਲੇਰੇ ਅਤੇ ਲਮੇਰੇ ਸਰੀਰ ਵਾਲੇ ਜੋ ਦਿਲ ਦੀ ਗਰੀਬੀ ਔਰ ਭੋਲੇਪਨ ਦੇ ਅਵਤਾਰ ਜਾਪਦੇ ਸਨ ਅੱਕਾਂ ਦੀਆਂ ਕਰੂੰਬਲੀਆਂ ਅਤੇ ਫੁੱਲ ਲੈ ਕੇ ਆਏ ਅਤੇ ਇੱਕ ਪਾਸੇ ਧਰ ਕੇ ਪਰੇ ਜਾ ਕੇ ਸਮਾਧੀ ਵਿੱਚ ਲੀਨ ਹੋ ਆਪ ਵੀ ਟਿਕ ਗਏ। ਕੁਛ ਕਾਲ ਮਗਰੋਂ ਇਹ ਦੂਸਰੇ ਸੱਜਣ ਜੀ ਉੱਠੇ ਅਤੇ ਇੱਧਰ ਤੱਕ ਕੇ ਬੋਲੇ, ਇਹ ਆਪ ਜੀ ਹਨ, ਖੁਦ ਆਪ, ਆਪ ਆਪ ਦੇ ਬਖਸ਼ੇ ਹੋਏ ਆਪ, ਆਪੇ ਦੀ ਮਿਹਰ ਦੇ ਸਾਜੇ ਹੋਏ ਆਪ, ਆਪੇ ਦੇ ਰੰਗ ਵਿੱਚ ਘਾਲ ਕਰ ਰਹੇ ਆਪ, 36 ਯੁਗਾਂ ਤੋਂ ਘਾਲ ਕਰ ਰਹੇ ਆਪ, ਜਫਰ ਜਾਲਦੇ ਹਨ ਪਰ ਆਪੇ ਵਿੱਚ ਆਪੇ ਦੀ ਯਾਦ ਵਿੱਚ ਆਪ ਹਨ, ਯੁੱਗ ਪਲਟੇ ਪਰ ਆਪ ਨੇ ਪਿਆਰੇ ਨੂੰ ਨਹੀਂ ਭੁਲਾਇਆ। ਇੱਥੇ ਜਦ ਦੇ ਬੈਠੇ ਹਨ, ਅੱਕ ਖਾਂਦੇ ਅਤੇ ਪਾਣੀ ਪੀਂਦੇ ਹਨ, ਜਿਵੇਂ ਭਾਈ ਗੁਰਦਾਸ ਜੀ ਨੇ ਵੀ ਲਿਖਿਆ ਹੈ, ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰਕਰੀ ਵਿਛਾਈ। ਧੁੱਪ ਇਹਨਾਂ ਨੂੰ ਨਹੀਂ ਪਾਉਂਦੀ, ਠੰਡ ਇਹਨਾਂ ਨੂੰ ਨਹੀਂ ਲੱਗਦੀ, ਸਮੁੰਦਰ ਦੀਆਂ ਠਾਠਾਂ ਇਹਨਾਂ ਦਾ ਕੁਝ ਨਹੀਂ ਵਿਗਾੜਦੀਆਂ, ਸਭ ਸ਼ੇਰ ਇਹਨਾਂ ਨੂੰ ਕੁਝ ਨਹੀਂ ਕਹਿੰਦੇ, ਨੀਂਦ ਭੁੱਖ ਇਹਨਾਂ ਨੂੰ ਨਹੀਂ ਅਕਾਉਂਦੀਆਂ, ਬਸ ਇੱਕ ਰਸ ਪ੍ਰੇਮ ਮਗਨ ਹਨ। ਹਾਂਜੀ, ਬਸ ਇੱਕ ਰਸ ਪ੍ਰੇਮ ਮਗਨ ਹਨ। ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉਂ ਬਣ ਆਈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।